ਆਸਤਕ ਤੇ ਨਾਸਤਕ। ਸਭ ਤੋਂ ਪਹਿਲਾਂ ਆਸਤਕਤਾ ਦਾ ਆਸਰਾ ਅਕਾਲ ਪੁਰਖ ਦੀ ਹੋਂਦ ਹਸਤੀ ਨੂੰ ਮੰਨਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੱਗਰ ਬਾਣੀ ਦਾ ਮੁੱਢਲਾ ਅਸੂਲ ਅਕਾਲ ਪੁਰਖ ਨੂੰ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਮੰਨਣਾ ਹੈ। ਅੱਜ ਅਕਾਲ ਪੁਰਖ ਦੀ ਹਸਤੀ ਨੂੰ ਮਹਿਜ਼ ਇਸ ਕਰਕੇ ਹੀ ਮੰਨਣੋਂ ਮੁਨਕਰਤਾ ਹੋ ਰਹੀ ਹੈ ਕਿ ਇਹ ਅੱਖੀਂ ਦਿਸਦਾ ਨਹੀਂ। ਅੱਖੀਂ ਦਿਸਦਾ ਨਹੀਂ ਇਸ ਕਰਕੇ ਹੈ ਹੀ ਨਹੀਂ। ਸੰਸਾਰ ਵਿਖੇ ਜੋ ਬੁਰਿਆਈ ਹੋ ਰਹੀ ਹੈ, ਜੋ ਉਪਦਰਵ ਹੋ ਰਹੇ ਹਨ, ਉਸ ਦਾ ਕਾਰਨ ਮੁੱਖ ਇਹੀ ਹੈ ਕਿ ਆਮ ਨਾਸਤਕਤਾ ਇਹ ਵਰਤ ਰਹੀ ਹੈ ਕਿ ਅਕਾਲ ਪੁਰਖ ਹੈ ਹੀ ਨਹੀਂ। ਜੇ ਇਹ ਨਿਸ਼ਚਾ ਯਕੀਨ ਹੋਵੇ ਕਿ ਉਹ ਹੈ, ਸਦਾ ਸਿਰ 'ਤੇ ਖੜਾ ਹੈ, ਨੇੜੇ ਹੂੰ 'ਤੇ ਨੇੜੇ ਹੈ ਅਤੇ ਸਭ ਦੇ ਨਿਕਟ ਵਸ ਰਿਹਾ ਹੈ, ਤਾਂ ਕੋਈ ਵੀ ਜੀਵ ਬੁਰਾਈ ਨਾ ਕਰੇ, ਕੋਈ ਵੀ ਬੁਰਾ ਕੰਮ ਨਾ ਕਰੇ। ਬਿਖ ਮਾਇਆ ਦੇ ਸੰਚਨ ਵਿੱਚ ਹੀ ਪ੍ਰਵਿਰਤ ਨਾ ਰਹੇ। ਬਿਖ ਮਾਇਆ ਸੰਚਨ ਵਿੱਚ ਮੁਸਤਗਰਕ ਹੋਇਆ ਉਹ ਮਾਇਆ ਮੋਹਣੀ ਨੂੰ ਜੱਫੇ ਪਾਈ ਫਿਰਦਾ ਹੈ। ਜੇ ਸਿਰ 'ਤੇ ਸ੍ਰੀ ਕਰਤਾਰ ਨੂੰ ਨਿਕਟ ਕਰ ਬੁੱਝੇ ਤਾਂ ਬੁਰਿਆਂ ਕੰਮਾਂ ਤੋਂ ਜ਼ਰੂਰ ਡਰੇ ਅਤੇ ਬਿਖ ਮਾਇਆ ਵਿਖੇ ਖੱਚਤ ਹੋਣੋਂ ਬਚੇ। ਪਰ ਬਚਦਾ ਨਹੀਂ, ਉਸ ਨੂੰ ਪਰਮਾਤਮਾ ਦੇ ਨਿਕਟ ਹੋਣ ਦਾ ਭੇਦ ਹੀ ਨਹੀਂ ਆਇਆ। ਇਸ ਨਿਕਟਤਾ ਦਾ ਭੇਦ, ਤਤ ਲਖਤਵੀ ਭੇਦ, ਕੇਵਲ ਗੁਰਮਤਿ ਦੁਆਰਾ, ਸਤਿਗੁਰੂ ਲਖਾਏ ਤਤ ਬੋਧ ਗਿਆਨ ਦੁਆਰਾ ਹੀ ਪਾਇਆ ਜਾ ਸਕਦਾ ਹੈ। ਸਤਿਗੁਰੂ ਲਖਾਏ ਇਸ ਤਤ ਭੇਦ ਬਿਨਾਂ ਸਾਰੀ ਲੁਕਾਈ ਮਾਇਆ ਮੁਹਾਈ ਹੀ ਫਿਰਦੀ ਹੈ। ਉਂਝ ਕਹਿਣ ਮਾਤਰ ਨੂੰ ਤਾਂ ਬਥੇਰੇ ਕਹਿੰਦੇ ਫਿਰਦੇ ਹਨ ਕਿ ਪਰਮਾਤਮਾ ਹੈ ਅਤੇ ਨੇੜੇ ਹੈ, ਪਰ ਇਸ ਅਕਾਲ ਪੁਰਖ ਦੀ ਹੋਂਦ ਨਿਕਟਤਾ ਦਾ ਤਤ ਭੇਦ ਤਿਨ੍ਹਾਂ ਵਿਰਲੇ ਗੁਰਮੁੱਖਾਂ ਨੂੰ ਹੀ ਆਇਆ ਹੈ ਜਿਨ੍ਹਾਂ ਨੇ ਸੱਚਮੁੱਚ ਅਕਾਲ ਪੁਰਖ ਨੂੰ ਨੇੜੇ ਕਰਕੇ ਲਖਿਆ ਜਾਤਾ ਪ੍ਰਤੱਖ ਪਛਾਤਾ ਹੈ। ਅਕਾਲ ਪੁਰਖ ਦੀ ਅਖੌਤੀ ਹੋਂਦ ਮਨੌਤੀ ਵਾਲੀ ਲੁਕਾਈ ਜੇ ਮਨ ਬਚ ਕਰਮ ਕਰਕੇ ਸੱਚਮੁੱਚ ਅਕਾਲ ਪੁਰਖ ਦੀ ਹਸਤੀ ਨੂੰ ਮੰਨੇ ਤੇ ਨੇੜੇ ਕਰਕੇ ਪੇਖੇ ਪਰਖੰਨੇ, ਤਾਂ ਬਿਬਚਾਰ, ਬਦ ਇਖਲਾਕੀ, ਚੋਰੀ, ਯਾਰੀ, ਠੱਗੀ, ਐਸ਼ ਇਸ਼ਰਤੀ, ਬਿਖਿਆ ਪਸਰਗੀ, ਮਿਥਿਆ ਸਮੱਗਰੀ ਸੰਗ੍ਰਹਿਣ ਕਰਨ ਵਿੱਚ ਕਿਉਂ ਪ੍ਰਵਿਰਤ ਹੋਵੇ? ਇਸ ਬਿਖਿਆ ਠਗੌਰੀ ਦਾ ਠਗੀਰਿਆ ਹੋਇਆ ਉਹ ਇਸ ਬਿਖਈ ਐਸ਼ ਇਸ਼ਰਤ ਵਿੱਚ ਤਾਂ ਹੀ ਲੱਥ-ਪੱਥ ਹੁੰਦਾ ਹੈ ਕਿ ਮੋਹ ਮਾਇਆ ਠਗੌਰੀ ਦੇ ਠੱਗੇ ਹੋਏ ਜੱਗ ਨੇ ਪਰਮੇਸ਼ਰ ਰੂਪੀ ਸੱਚੇ ਅਫਸਰ ਨੂੰ ਸੰਗ ਕਰਕੇ ਨਹੀਂ ਜਾਣਿਆ, ਨਿਕਟਵਰਤੀ ਨਹੀਂ ਪਛਾਣਿਆ ਹੈ। ਬਾਜ ਗੁਰੂ ਸਭ ਜਗਤ ਬੋਰਾਨਿਆ ਭਰਮ ਭੁਲਾਨਿਆ ਹੀ ਫਿਰਦਾ ਹੈ। ਗੁਰੂ ਘਰ ਅੰਦਰ ਗੁਰਮਤ ਗ੍ਰਹਿਣ ਕੀਤਿਆਂ ਹੀ ਇਹ ਸੱਚੀ ਸੂਝ-ਬੂਝ ਆਉਂਦੀ ਹੈ ਕਿ ਸੱਚਮੁੱਚ ਸਿਰ 'ਤੇ ਸਿਰਜਣਹਾਰ ਕਰਤਾਰ ਸਦਾ ਸੁਣਦਾ ਪੇਖਦਾ ਸਾਰੀਆਂ ਕਰਮ ਕਰਤੂਤਾਂ ਦਾ ਸ਼ਾਹ ਦੇ ਹਾਲ ਹੈ। ਸੰਸਾਰ ਉੱਤੇ ਜਿਤਨਾ ਵੀ ਕੂੜ ਕੁਸੱਤ, ਝੂਠ ਬੋਲਣ ਦਾ ਭਰਮਾਰਾ, ਬਦ ਕਿਰਦਾਰਾ ਹੈ, ਇਸੇ ਕਰਕੇ ਹੈ ਕਿ ਦਰਅਸਲ ਸੰਸਾਰ ਦਾ ਸਮੁੱਚਾ ਲੋਕ ਲੁਕਾਰਾ ਪਰਮੇਸ਼ਰ ਦੀ ਹਸਤੀਮਈ ਹੋਂਦ ਨਿਕਟੋਂਦ ਤੋਂ ਕੁੱਥ ਕੁਥਾਰਾ ਹੋਇਆ ਵਿਆ ਅੰਧ ਵਰਤਾਰੇ ਵਿੱਚ ਖਚਤ ਹੈ। ਮਾਇਆ ਦਾ ਮਿਥਨ ਮੁਹਾਰਾ ਵੀ ਇਸੇ ਮੂੜਤਾ ਦੇ ਕਾਰਨ ਹੈ ਕਿ ਸਭ ਖਲਕਾਰਾ ਨਾਸਤਕਤਾਮਈ ਅਗਿਆਨ ਦਾ ਮੁੱਠਾ ਗਮਰੁੱਠਾ ਹੋਇਆ ਹੈ। ਇਸ ਅਗਿਆਨਤਾ ਦੇ ਕਾਰਨ ਅਵਲ ਤਾਂ ਰੱਬ ਨੂੰ ਕੋਈ ਮੰਨਦਾ ਹੀ ਨਹੀਂ, ਜੇ ਮੰਨਦਾ ਹੈ ਤਾਂ ਉਸ ਨੂੰ ਨਿਕਟ ਪ੍ਰਗਟ ਅਤੇ ਘੱਟ ਅੰਤਰ ਪਛਾਣਨ ਦੇ ਥਾਂ ਬਾਹਰ ਭਾਲਣ ਭਟਕਾਲਣ ਢੂੰਡ ਢੂੰਡਾਲਣ ਵਿੱਚ ਹੀ ਬਿਰਥਾ ਭੱਜਾ ਫਿਰਦਾ ਹੈ। ਵਾਹਿਗੁਰੂ ਨੂੰ ਅੰਤਰ ਭਾਲਣ ਸੰਭਾਲਣ ਦਾ ਤੱਤ ਗਿਆਨ ਕੇਵਲ ਸਤਿਗੁਰੂ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਸੋ ਬਾਜ ਗੁਰੂ ਸਭ ਲੋਈ ਲੋਕ ਲਕੋਈ ਧੰਦੇ ਧੰਦੋਈ ਖਪਤ ਖਪਤੋਈ ਹੋਈ ਫਿਰਦੀ ਹੈ। ਜਿਨ੍ਹਾਂ ਗੁਰਮੁੱਖਾਂ ਦੇ ਮਸਤਕ ਲਿਲਾਟ ਮੱਥੇ ਸੱਚੇ ਸੁਹਾਗ ਦਾ ਸ਼ੁਭ ਲੱਖਣਾ ਭਾਗ ਲਿਖਿਆ ਹੁੰਦਾ ਹੈ, ਉਹਨਾਂ ਦੇ ਸਤਿਗੁਰੂ ਦੀ ਸੇਵਾ ਭਾਵਨਾ ਸਿਮਰਨ ਅਭਿਆਸ ਕਿਰਤ ਕਮਾਵਣ ਕਰਕੇ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ। ਬਸ ਕਪਾਟ ਖੁੱਲ੍ਹਿਆਂ ਹੀ ਅਕਾਲ ਪੁਰਖ ਦੀ ਨਿਕਟਤਾ ਅੰਤਰ ਬਾਹਰ ਮੌਜੂਦਤਾ ਲਖੀ ਜਾਂਦੀ ਹੈ। ਇਸ ਉੱਪਰਲੀ ਵਿਸਥਾਰ ਵਿਆਖਕਤਾ ਦੀ ਪ੍ਰੋੜਤਾ ਹੇਠ ਲਿਖਿਆ ਗੁਰਵਾਕ ਕਿਆ ਖੂਬ ਕਰਦਾ ਹੈ। ਯਥਾ ਗੁਰਵਾਕ ਭੈਰੂ ਮਹੱਲਾ ਪੰਜਵਾਂ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਬਿਕ ਸੰਚੈ ਨਿਤ ਡਰਦਾ ਫਿਰੈ, ਹੈ ਨਿਕਟੇ ਅਰ ਭੇਦ ਨ ਪਾਇਆ, ਬਿਨ ਸਤਿਗੁਰ ਸਭ ਮੋਹੀ ਮਾਇਆ, ਨੇੜੈ ਨੇੜੈ ਸਭ ਕੋ ਕਹੈ, ਗੁਰਮੁਖ ਭੇਦ ਵਿਰਲਾ ਕੋ ਲਹੈ ਰਹਾਉ, ਨਿਕਟ ਨ ਦੇਖੈ ਪਰ ਗ੍ਰਹਿ ਜਾਏ, ਦਰਬ ਹਿਰੈ ਮਿਥਿਆ ਕਰ ਖਾਏ, ਪਈ ਠਗੌਰੀ ਹਰ ਸੰਗ ਨ ਜਾਣਿਆ, ਬਾਜ ਗੁਰੂ ਹੈ ਭਰਮ ਭੁਲਾਨਿਆ, ਨਿਕਟ ਨ ਜਾਣੈ ਬੋਲੈ ਕੂੜ, ਮਾਇਆ ਮੋਹ ਮੂਠਾ ਹੈ ਮੂੜ, ਅੰਤਰ ਵਸਤ ਦਸੰਤਰ ਜਾਏ, ਬਾਜ ਗੁਰੂ ਹੈ ਭਰਮ ਭੁਲਾਏ, ਜਿਸ ਮਸਤਕ ਕਰਮ ਲਿਖਿਆ ਲਲਾਟ, ਸਤਿਗੁਰ ਸੇਵੇ ਖੁੱਲ੍ਹੇ ਕਪਾਟ, ਅੰਤਰ ਬਾਹਰ ਨਿਕਟੇ ਸੋਏ, ਜਾਂ ਨਾਨਕ ਆਵੈ ਨਾ ਜਾਵੈ ਕੋਏ। ਵਾਹਿਗੁਰੂ ਦੀ ਨਿਕਟਤਾ ਸਦਾ ਨੇੜੇ ਹੂੰ ਨੇੜਤਾ, ਇਸ ਗੁਰਵਾਕ ਦੁਆਰਾ ਸਪਸ਼ਟ ਸਤ ਆਸਤਕਤਾ ਹੈ। ਨਿਗੁਰੇ ਨਿਗੁਸਾਏ ਨਾਮਹੀਣੇ ਨਕਟ ਪੰਥੀਆਂ ਨੂੰ ਨਾ ਹੀ ਇਸ ਨਿਕਟਤਾ ਦੀ ਸੂਝਬੂਝ ਹੈ, ਨਾ ਹੀ ਅਕਾਲ ਪੁਰਖ ਦੀ ਹੋਂਦ 'ਤੇ ਨਿਸ਼ਚਾ ਹੈ। ਨਿਸ਼ਚੇ ਵਿਹੂਣ ਨਾਸਤਕਤਾ ਹੀ ਨਾਸਤਕਤਾ ਵਿਆਪ ਰਹੀ ਹੈ ਸਾਰੇ ਸੰਸਾਰ ਵਿਖੇ। ਅਕਾਲ ਪੁਰਖ ਨੂੰ ਸਦਾ ਹਜ਼ੂਰ ਨਿਕਟ ਨਿਕਟੂਰ ਨਾ ਜਾਣਨ ਬੁੱਝਣ ਦੇਖਣ ਕਰ ਹੀ ਨਾਸਤਕਤਾ ਗ੍ਰਸੇ ਸਾਕਤ ਪੁਰਸ਼ ਇੱਕ ਦੂਜੇ ਨਾਲ ਬੁਰਾਈ ਕਰ ਰਹੇ ਹਨ। ਏਕ ਸਿਉ ਲਿਵ ਲਾਵਣ ਹਾਰਿਆਂ ਨੇ ਹੀ ਇਹ ਭਰਮ ਰਿਦੰਤਰੋਂ ਚੁਕਾਇਆ ਹੈ, ਕਿਉਂਕਿ ਘੱਟ ਅੰਤਰ ਹੀ ਆਤਮ ਚੀਨਣ ਕਰ ਉਹਨਾਂ ਨੂੰ ਸਦਾ ਹਾਜ਼ਰ ਅਤੇ ਨਿਕਟ ਨਿਕਟਾਜ਼ਰ ਹੀ ਵਾਹਿਗੁਰੂ ਪ੍ਰੀਤਮ ਪ੍ਰਤੱਖ ਦ੍ਰਿਸ਼ਟ ਆਇਆ ਹੈ, ਅਤੇ ਦ੍ਰਿਸ਼ਟ ਆਵਣ ਕਰ ਤਿਨਾਂ ਸਗਲਾ ਭਰਮ ਚੁਕਾਇਆ ਹੈ। ਨਾਸਤਕਤਾ ਵਾਲੀ ਭ੍ਰਾਂਤੀ ਤਿਨਾਂ ਨੂੰ ਸੁਪਨੰਤਰ ਵੀ ਨਹੀਂ ਭਰਮਾਉਂਦੀ, ਤਾਂ ਤੇ ਉਹ ਪ੍ਰਪੰਚ ਪਸਾਰੇ ਦਾ ਮੋਹ ਮਮਤਾਰਾ ਛੱਡ ਕੇ ਸਦਾ ਸਹਿਜ ਆਨੰਦ ਘਰ ਅਸਥਿਤ ਅਡੋਲ ਵਸਦੇ ਰਸਦੇ ਹਨ। ਉਹ ਬੁਰਾ ਕਰਨ ਹਾਰੇ ਨਾਲ ਵੀ ਭਲਾ ਹੀ ਕਰਦੇ ਹਨ, ਤਿਨਾਂ ਨੂੰ ਬੁਰਾ ਕੋਈ ਪ੍ਰਤੀਤ ਹੁੰਦਾ ਹੀ ਨਹੀਂ, ਅਤੇ ਨਾ ਹੀ ਉਹ ਕਿਸੇ ਨੂੰ ਝੂਠਾ ਸਮਝ ਕੇ ਉਸ ਨਾਲ ਝਗੜਾ ਪਾਉਂਦੇ ਹਨ ਅਤੇ ਸੱਥ ਮਚਾਉਂਦੇ ਹਨ। ਸਤਿਗੁਰੂ ਨੂੰ ਮਿਲਣ ਕਰਕੇ ਤਿਨਾਂ ਨੂੰ ਨਵਨਿਧ ਨਾਮ ਦੀ ਐਸੀ ਪ੍ਰਾਪਤੀ ਹੋਏ ਆਈ ਹੁੰਦੀ ਹੈ ਕਿ ਅਹਿੰਸ ਨਾਮ ਨਾਲ ਹੀ ਤਿਨਾਂ ਦੀ ਲਿਵ ਲੱਗੀ ਰਹਿੰਦੀ ਹੈ। ਰਸ ਜੋਤ ਵਿਕਾਸ ਦੇ ਅੰਤਰੀਵੀ ਹੁਲਾਸ ਸੇਤੀ ਵਿਗਸੇ ਵਿਗਸਾਏ ਹੋਏ ਉਹ ਸਹਿਜ ਸੁਭਾਏ ਹੀ ਤਤ ਰਸ ਨਾਮ ਦਾ ਬਿਲੋਵਣਾ ਹੀ ਬਿਲੋਵਦੇ ਰਹਿੰਦੇ ਹਨ, ਜਿਸ ਦੇ ਪ੍ਰਤਾਪ ਕਰ ਵਾਹਿਗੁਰੂ ਦੀ ਹਾਜ਼ਰ ਹਜ਼ੂਰਤਾ ਤਿਨ੍ਹਾਂ ਦੀ ਖਿਨ ਖਿਨ ਹੀ ਬਣੀ ਬਣਾਤੀ ਰਹਿੰਦੀ ਹੈ ਯਥਾ ਗੁਰਵਾਕ। ਪਰਪੰਚ ਛੋੜ ਸਹਿਜ ਘਰ ਬੈਸੋ, ਝੂਠਾ ਕਹੋ ਨਾ ਕੋਈ, ਸਤਿਗੁਰ ਮਿਲੋ ਨਵੇਂ ਨਿਦ ਪਾਵੋ, ਇਨ ਬਿਧ ਤੱਤ ਬਿਲੋਈ। ਭਰਮ ਚੁਕਾਵੋ ਗੁਰਮੁਖ ਲਿਵ ਲਾਵੋ, ਆਤਮ ਚੀਨੋ ਭਾਈ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸਿਓ ਕਰੋ ਬੁਰਾਈ। ਰਾਮ ਕਲੀ ਮਹੱਲਾ ਪੰਜਵਾਂ। ਹਰ ਕੀਰਤਨ ਰਸ ਰੰਗ ਭੋਗਣ ਹਾਰਿਆਂ, ਗੁਰਮੁਖ ਜਨਾਂ ਨੂੰ ਵਾਹਿਗੁਰੂ ਸਿਰਜਣਹਾਰ ਸਦਾ ਹੀ ਨਿਕਟ ਦਿਸਦਾ ਹੈ। ਇਸ ਕਰਕੇ ਉਹ ਪਾਪ ਕਰਨੋਂ ਹਰ ਦਮ ਸੰਗਦੇ ਸੰਕੋਚਦੇ ਰਹਿੰਦੇ ਹਨ। ਤਿੰਨਾਂ ਐਸੇ ਆਸਤਕਾਂ ਅਨਨ ਭਗਤਾਂ ਦੇ ਸਭੇ ਹੀ ਕਾਰਜ ਕਰਨਹਾਰ ਕਰਤਾਰ ਸੰਭਾਰਦਾ ਹੈ, ਸੰਵਾਰਦਾ ਹੈ, ਅਤੇ ਇੱਥੇ ਉੱਥੇ ਲੋਕ ਪਰਲੋਕ ਵਿਖੇ ਤਿੰਨਾਂ ਦੇ ਮੁੱਖ ਉਜਲਾਰਦਾ ਹੈ ਯਥਾ ਗੁਰਵਾਕ। ਹਰ ਕੀਰਤਨ ਰਸ ਭੋਗ ਰੰਗ, ਮਨ ਪਾਪ ਕਰਤ ਤੂੰ ਸਦਾ ਸੰਗ, ਨਿਕਟ ਪੇਖ ਪ੍ਰਭ ਕਰਨਹਾਰ, ਈਤ ਊਤ ਪ੍ਰਭ ਕਾਰਜ ਸਾਰ। ਬਸੰਤ ਮਹੱਲਾ ਪੰਜਵਾਂ। ਜਿਹੜੇ ਸਾਕਤ ਪੁਰਸ਼ ਅੱਖੀ ਹੁੰਦਿਆਂ, ਰਸਨਾ ਹੁੰਦਿਆਂ, ਕੰਨਾ ਹੁੰਦਿਆਂ ਅੰਨੇ ਗੁੰਗੇ ਬੋਲੇ ਹਨ, ਐਸੇ ਨਾਸਤਕਾਂ ਨੂੰ ਨਿਕਟ ਨੇੜੇ ਵਸਦਾ ਵਾਹਿਗੁਰੂ ਦੂਰ ਹੀ ਪ੍ਰਤੀਤ ਹੁੰਦਾ ਹੈ। ਤਾਂ ਤੇ ਇਹ ਉਸ ਵਾਹਿਗੁਰੂ ਦੀ ਨਿਕਟਤਾ ਦੀ ਪ੍ਰਤੀਤ ਵਿਹੂਣੇ ਪਾਪੀ ਹੀ ਪਾਪ ਕਮਾਉਂਦੇ ਹਨ ਯਥਾ ਗੁਰਵਾਕ। ਪੇਖਤ ਚਾਖਤ ਕਹੀਅਤ ਅੰਧਾ, ਸੁਨੀਅਤ ਸੁਨੀਐ ਨਾਹੀ, ਨਿਕਟ ਵਸਤ ਕੋ ਜਾਣੈ ਦੂਰੇ, ਪਾਪੀ ਪਾਪ ਕਮਾਹੀ। ਸੂਹੀ ਮਹੱਲਾ ਪੰਜਵਾਂ। ਮਨਮੁੱਖਾਂ ਸਾਕਤਾਂ ਦੁਹੇਲਿਆਂ ਨਾਸਤਕਾਂ ਨੂੰ ਨਿਕਟ ਵਸਦਾ ਵਾਹਿਗੁਰੂ ਦੀਂਦਾ ਹੀ ਨਹੀਂ, ਉਹ ਤਾਂ ਸਦਾ ਹੀ ਨਿਕਟ ਵਸਦਾ ਹੈ ਅਤੇ ਸਭ ਦੇ ਮੰਦੇ ਚੰਗੇ ਕਰਮਾਂ ਨੂੰ ਦੇਖਦਾ ਹੈ। ਪਰ ਇਸ ਸੱਤਤਾ ਸੱਚਿਆਈ ਨੂੰ ਵਿਰਲੇ ਗੁਰਮੁਖ ਹੀ ਬੁੱਝਦੇ ਹਨ। ਸੱਚੀ ਭੈ ਭਾਵਨੀ ਤਿੰਨਾਂ ਨੂੰ ਹੀ ਉਪਜਦੀ ਹੈ ਅਤੇ ਭੈ ਭਾਵਨੀ ਪਏ ਬਿਨਾਂ, ਅੰਦਰ ਉਗਵੇ ਬਿਨਾਂ ਭਗਤੀ ਨਹੀਂ ਹੁੰਦੀ, ਹੋ ਨਹੀਂ ਸਕਦੀ। ਗੁਰਮੰਤਰ ਗੁਰਦੀਖਿਆ ਨੂੰ ਪ੍ਰਾਪਤ ਕੀਤਿਆਂ ਹੀ, ਨਾਮ ਸ਼ਬਦ ਵਿੱਚ ਰਤਿਆਂ ਹੀ ਸੱਚੀ ਭਗਤੀ ਹੁੰਦੀ ਹੈ। ਇਹੀ ਸੱਚੀ ਆਸਤਕਤਾ ਹੈ ਅਤੇ ਇਸੇ ਵਿੱਚ ਹੀ ਸੱਚਾ ਸੁੱਖ ਹੈ। ਤਾਂ ਤੇ ਸੱਚਾ ਗਿਆਨ ਪਦਾਰਥ ਨਾਮ ਹੀ ਹੈ, ਜਿਸ ਦੇ ਅਭਿਆਸ ਪ੍ਰਤਾਪ ਕਰ ਸੱਚੇ ਅਕਾਲ ਪੁਰਖ ਦੇ ਨਿਕਟ ਜਾਣਨ ਪਛਾਣਨ ਵਾਲਾ ਸੱਚਾ ਗਿਆਨ ਪ੍ਰਾਪਤ ਹੁੰਦਾ ਹੈ। ਇਸ ਸੱਚੇ ਗਿਆਨ ਨੂੰ ਗੁਰਮੁਖ ਜਨ ਹੀ ਪਾਉਂਦੇ ਹਨ ਅਤੇ ਰਸ ਰਸਾ ਕੇ ਅੰਤਰ ਆਤਮੇ ਹੰਡਾਉਂਦੇ ਹਨ, ਰੰਗ ਰਲੀਆਂ ਮਾਣਦੇ ਹਨ। ਇਸ ਅੰਤਰ ਰਸ ਮੱਸੇ ਰੋਮ ਰੋਮ ਧੱਸੇ ਅਸਲ ਸੱਚੇ ਸੁੱਚੇ ਗਿਆਨ ਬਿਨਾਂ ਹੋਰ ਕਥਨੀ ਬਦਨੀ ਵਾਲੇ ਗਿਆਨ ਸਭ ਕੁੜਾਵੇ ਗਿਆਨ ਹਨ। ਇਹ ਕੁੜਾਵੇ ਗਿਆਨ ਕਥ ਕਥ ਸਭ ਕੋਈ ਬਫਾਉਂਦਾ ਅਫਰਾਉਂਦਾ ਹੈ ਅਤੇ ਕਥ ਕਥ ਕੇ ਬਾਦ ਰੁਆਉਂਦਾ ਦੁੱਖ ਪਾਉਂਦਾ ਹੈ। ਇਸ ਫੋਕਟ ਕਥਨੀ ਕਹਿਣੀ 'ਤੇ ਕੋਈ ਕਾਇਮ ਵੀ ਨਹੀਂ ਰਹਿੰਦਾ। ਤਾਂ ਤੇ ਇਹ ਕਥਨੀ ਕਹਿਣੀ ਉਹਨਾਂ ਦੀ ਐਵੇਂ ਬਾਦ ਹੀ ਜਾਂਦੀ ਹੈ, ਰੰਚਕ ਵੀ ਫਲਦਾਇਕ ਨਹੀਂ ਹੁੰਦੀ। ਨਾਮ ਰਸ ਰਤਿਆਂ ਨੂੰ ਹੀ ਸੱਚਾ ਮੁਕਤ ਫਲ ਮਿਲਦਾ ਹੈ, ਕਿਉਂਕਿ ਸੱਚਾ ਗਿਆਨ ਤਿੰਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ। ਨਾਮ ਰਸ ਲੀਨ ਹੋਣਾ ਹੀ ਸੱਚਾ ਗਿਆਨ ਹੈ, ਇਹੀ ਸੱਚਾ ਧਿਆਨ ਹੈ। ਪਰੰਤੂ ਇਹ ਸੱਚਾ ਗਿਆਨ ਧਿਆਨ ਗੁਰੂ ਘਰ ਵਿਖੇ ਪ੍ਰਾਪਤ ਹੁੰਦਾ ਹੈ, ਹੋਰ ਕਿਤੋਂ ਨਹੀਂ। ਗੁਰੂ ਨਾਨਕ ਦੇ ਦੁਆਰਿਓਂ ਹੀ ਮਿਲਦਾ ਹੈ ਗੁਰੂ ਦੁਆਰਿਓਂ ਵਰੁਸਾਏ ਹੋਏ ਗੁਰੂ ਘਰ ਦੇ ਗੁਰਮੁਖ ਜਨਾਂ ਦੇ ਰਿੱਧ ਅੰਤਰ ਸੱਚਾ ਵਾਹਿਗੁਰੂ ਪ੍ਰਤੱਖ ਵਸਦਾ ਪ੍ਰਗਟ ਪਹਾਰੇ ਤਿਨ੍ਹਾਂ ਨੂੰ ਨਦਰੀ ਆਉਂਦਾ ਹੈ। ਕਿਉਂਕਿ ਅਜਿਹੇ ਗੁਰਮੁਖ ਜਨਾਂ ਦੀ ਨਿਰੀ ਕਥਨਾ ਕਥਨੀ ਨਹੀਂ ਹੁੰਦੀ, ਸੱਚੀ ਨਾਮ ਕਮਾਈ ਕਰਨ ਕਰਕੇ ਸੱਚੀ ਜੋਤ ਜੋਤੀਸ਼ਰ ਦੀ ਉਹਨਾਂ ਦੇ ਅੰਦਰ ਆ ਉਤਰਦੀ ਹੈ ਅਤੇ ਉਤਰ ਕੇ ਅੰਦਰ ਹੀ ਸਮਾਏ ਰਹਿੰਦੀ ਹੈ। ਐਸੀ ਅੰਤਰ ਜੋਤ ਸਮਾਏ ਰਹਿਣੀ ਰਹਿਤ ਵਾਲੇ ਗੁਰਮੁਖ ਜਨ ਸਦਾ ਅੰਤਰਮੁਖ ਰਹਿ ਸਾਮਦੇ ਹਨ। ਐਸੀ ਰਹਿਤ ਰਹਿਣੀ ਮਨਮੁੱਖਾਂ ਦੀ ਨਹੀਂ ਹੁੰਦੀ, ਤਿਨ੍ਹਾਂ ਦੀ ਤਾਂ ਮਹਿਜ਼ ਕਥਨੀ ਹੀ ਕਥਨੀ ਹੈ। ਰਹਿਤ ਰਹੱਸਨੀ ਬਿਹੂਣ ਫੋਕਟ ਕਥਨੀ ਚੁੰਚ ਗਿਆਨ ਕਿਸੇ ਵੀ ਲੇਖੇ ਨਹੀਂ। ਨਾਮ ਤੋਂ ਭੁੱਲਿਆਂ ਭਟਕਿਆਂ ਦਾ ਕਿਤੇ ਵੀ ਠੌਰ ਠਿਕਾਣਾ ਨਹੀਂ ਅਤੇ ਕਿਤੇ ਵੀ ਉਹਨਾਂ ਨੂੰ ਢੋਈ ਨਹੀਂ ਮਿਲਦੀ। ਉਹਨਾਂ ਨੂੰ ਗੁਰਮੁਖ ਗਿਆਨ ਸੱਚਾ ਵਾਸਤਵੀ ਗਿਆਨ ਕਿਤੋਂ ਵੀ ਪ੍ਰਾਪਤ ਨਹੀਂ ਹੁੰਦਾ, ਤਾਂ ਤੇ ਉਹ ਢੋਰ ਦੇ ਢੋਰ ਨਾਸਤਕ ਨਿਕੋਰ ਹੀ ਰਹਿੰਦੇ ਹਨ। ਨਾਸਤਕ ਮਨਮੁੱਖਾਂ ਦਾ ਮਨ ਸਦਾ ਮਾਇਆ ਰੂਪੀ ਭਵਜਲ ਵਿੱਚ ਹੀ ਗੋਤੇ ਖਾਂਦਾ ਰਹਿੰਦਾ ਹੈ ਅਤੇ ਮਾਇਆ ਰੂਪੀ ਜਾਲ ਵਿੱਚ ਬੰਧਿਆ ਹੋਇਆ ਬਿਖ ਹੀ ਵਿਆਜਦਾ ਬਿਖ ਹੀ ਅਖਾਜ ਖਾਜਦਾ ਰਹਿੰਦਾ ਹੈ ਅਤੇ ਸਾਰਿਆਂ ਅੰਦਰ ਬਿਖ ਮਾਇਆ ਹੀ ਵਿਆਪੀ ਹੋਈ ਦੇਖਦਾ ਹੈ ਅਤੇ ਉਸਨੂੰ ਅਕਾਲ ਪੁਰਖ ਦਿਸਦਾ ਹੀ ਨਹੀਂ। ਸਦਾ ਕਾਲ ਦੇ ਚੱਕਰ ਵਿੱਚ ਹੀ ਭੌਂਦਾ ਫਿਰਦਾ ਹੈ। ਜਿਤਨੀ ਵੀ ਆਵਣ ਜਾਵਣੀ ਮੇਦਨੀ ਹੈ ਸੋ ਸਭ ਕਾਲ ਅੰਦਰ ਗ੍ਰਸੀ ਹੋਈ ਹੈ। ਗੁਰਮੁਖ ਬਣ ਕੇ ਨਾਮ ਨੂੰ ਹਿਰਦੈ ਅੰਦਰ ਸੰਭਾਲ ਕੇ ਹੀ ਇਹ ਕਾਲ ਚੱਕਰ ਕੱਟਿਆ ਜਾਂਦਾ ਹੈ। ਨਾਮ ਕਮਾਈ ਕੀਤਿਆਂ ਹੀ ਮੂਧਾ ਪਿਆ ਹੋਇਆ ਕਮਲ ਸਿੱਧਾ ਹੁੰਦਾ ਹੈ। ਫੇਰ ਹੀ ਇਸ ਬਿਧ ਹੀ ਆਤਮ ਉਦੋਤੀਏ ਪਰਮਾਤਮ ਜੋਤ ਜੋਤੀਏ ਕਮਲ ਖੁੱਲ੍ਹਦੇ ਹਨ ਅਤੇ ਇੱਕ ਇਹੋ ਕਾਰਜ ਰਾਸ ਆਇਆ ਸਾਰੇ ਕਾਰਜ ਰਾਸ ਹੁੰਦੇ ਹਨ। ਤਾਂ ਤੇ ਸੱਚਾ ਗਿਆਨੀ ਉਹੀ ਹੈ ਜਿਸਨੇ ਗੁਰਮਤ ਨਾਮ ਰੂਪੀ ਸ਼ਬਦ ਵਿਖੇ ਲਿਵ ਲਾਈ ਹੈ ਅਤੇ ਇਸ ਲਿਵ ਪ੍ਰਤਾਪ ਕਰ ਸੱਚੀ ਅਕਾਲ ਜੋਤ ਦ੍ਰਿਸ਼ਟ ਦ੍ਰਿਸ਼ਟਾਈ ਹੈ। ਮਨਮੁੱਖਾਂ ਅਗਿਆਨੀ ਅੰਤਲਿਆਂ ਨੇ ਤਾਂ ਐਵੇਂ ਝੂਠੀ ਗਿਆਨ ਪ੍ਰਾਪਤੀ ਦਾ ਕੂੜ ਬੋਲ ਬੋਲ ਆਪਣੀ ਪਥ ਹੀ ਗਵਾਈ ਹੈ। ਸੱਚੀ ਗਿਆਨ ਰਹਿਣੀ ਰਹਿਣ ਵਾਲਿਆਂ ਗੁਰਮੁੱਖਾਂ ਤੋਂ ਕਰਤੇ ਪੁਰਖ ਨੇ ਆਪ ਤੁੱਟ ਕੇ ਸੱਚੀ ਭਗਤ ਕਮਾਈ ਕਰਾਈ ਹੈ ਅਤੇ ਸੱਚੀ ਵਡਿਆਈ ਆਪਣੇ ਅਜਿਹੇ ਗੁਰਮੁਖ ਭਗਤ ਜਨਾਂ ਨੂੰ ਦਿਵਾਈ ਹੈ ਜਿਨ੍ਹਾਂ ਦੇ ਅੰਦਰ ਸੱਚੀ ਜਗਮਗ ਜੋਤ ਜਗਾਈ ਹੈ। ਇਸ ਜੋਤ ਤੋਂ ਸੱਖਣੇ ਮਨਮੁੱਖਾਂ ਅੰਧਲੇ ਅਗਿਆਨੀ ਸਾਕਤਾਂ ਨਾਸਤਕਾਂ ਦੀ ਦ੍ਰਿਸ਼ਟੀ ਅੰਦਰ ਨਾਸਤਕਤਾਈ ਅਗਿਆਨਤਾਮਈ ਕਾਲੀ ਬੋਲੀ ਅੰਧਿਆਰੀ ਰਾਤ ਹੀ ਪਈ ਹੋਈ ਹੈ ਅਤੇ ਪਈ ਰਹਿੰਦੀ ਹੈ। ਨਾਮ ਕਮਾਈ ਦੁਆਰਾ ਘੱਟ ਪ੍ਰਗਟਾਈ ਜੋਤ ਦੇ ਚਾਨਣ ਦੁਆਰਾ ਹੀ ਸੱਚੀ ਆਸਤਕਤਾ ਦਾ ਉਜਿਆਰਾ ਹੁੰਦਾ ਹੈ। ਤਾਂ ਤੇ ਨਾਮ ਬਿਨਾਂ ਝੂਠੇ ਅਗਿਆਨੀ ਅੰਧਲੇ ਨਾਸਤਕਾਂ ਅੰਦਰ ਨਾਸਤਕਤਾ ਦੀ ਕੁਚੀਲਤਾਮਈ ਕਛੂਤ ਹੀ ਵਿਆਪੀ ਰਹਿੰਦੀ ਹੈ। ਜੋਤ ਨਾਮ ਰੂਪੀ ਸੱਚਾ ਗਿਆਨ ਵੇਦ ਪੁਕਾਰਿਆਂ ਅੰਤਰ ਉਰਧਾਰਿਆਂ ਰਸਨੰਦਰ ਉਚਾਰਿਆਂ ਅੰਤਰ ਆਤਮੇ ਅਨਹਦ ਸ਼ਬਦ ਉਦੋਤੀ ਸੱਚੀ ਭਗਤ ਧੁਨ ਸਰੋਤੀ ਸ਼੍ਰਵਣਤ ਹੁੰਦੀ ਹੈ ਜਿਸ ਨੂੰ ਸੁਣ ਸੁਣ ਅਕਾਲ ਪੁਰਖ ਦੀ ਤੱਤ ਹੋਂਦਮਈ ਆਸਤਕਤਾ ਦੀ ਪ੍ਰਤੀਤ ਆਉਂਦੀ ਹੈ ਅਤੇ ਜੋਤੀਸ਼ ਵਾਹਿਗੁਰੂ ਦੀ ਜੋਤ ਜਗੋਤੀ ਪ੍ਰਤੱਖ ਨਜ਼ਰ ਆਉਂਦੀ ਹੈ। ਤਾਂ ਤੇ ਨਾਮ ਦ੍ਰਿੜ ਹੋਣਾ ਹੀ ਗੁਰਮੁੱਖਾਂ ਦਾ ਸੱਚਾ ਸ਼ਾਸਤਰ ਸਿਮ੍ਰਿਤ ਵੇਦ ਹੈ। ਇਸ ਦੇ ਪ੍ਰਤਾਪ ਕਰ ਸੱਚੀ ਸ਼ਾਂਤ ਅਤੇ ਸੀਤਲਤਾ ਅੰਦਰ ਵਰਤ ਜਾਣੀ, ਇਹ ਕਰਮਾਂ ਸਿਰ ਉੱਤਮ ਕਰਮ ਹੈ, ਸਭ ਤੋਂ ਸ੍ਰੇਸ਼ਟ ਕਰਮ ਹੈ। ਨਾਮਹੀਣੇ ਮਨਮੁੱਖ ਸਦਾ ਨਾਸਤਕ ਹੀ ਰਹਿੰਦੇ ਹਨ ਅਤੇ ਇਸ ਨਾਸਤਿਕਤਾ ਦੇ ਕਾਰਨ 84 ਜੂਨਾਂ ਵਿੱਚ ਹੀ ਭਰਮ ਦੁੱਖ ਹੀ ਦੁੱਖ ਸਹਿੰਦੇ ਰਹਿੰਦੇ ਹਨ। ਇਹ 84 ਜੂਨਾਂ ਵਿੱਚ ਪਾਉਣ ਵਾਲੇ ਆਵਾਗਵਨੀ ਬੰਧਨ ਨਾਮ ਅੰਦਰ ਵਸਾਇਆ ਹੀ ਟੁੱਟਦੇ ਹਨ। ਨਾਮ ਨਿਧਾਸਨ ਕੀਤਿਆਂ ਹੀ ਅਕਾਲ ਪੁਰਖ ਨਾਮੀ ਦੀ ਸੱਚੀ ਪੂਜਾ ਪ੍ਰਤਿਸ਼ਠਤਾ ਬਣ ਆਉਂਦੀ ਹੈ ਅਤੇ ਸੱਚੀ ਆਸਤਕਤਾ ਵਾਲੀ ਪ੍ਰਤਿਸ਼ਠਤਾ ਬੱਝਦੀ ਹੈ। ਨਾਮ ਦੀ ਉੱਚ ਕਮਾਈ ਕਰਨ ਕਰ ਗੁਰਮੁਖ ਨਾਮ ਅਭਿਆਸੀ ਨੂੰ ਜਿੱਥੇ ਕਿਤੇ ਅੰਤਰ ਬਾਹਰ ਆਕਾਸ਼ਾਂ ਪਹਾੜਾਂ ਵਿਖੇ ਇੱਕੋ ਅਕਾਲ ਪੁਰਖ ਹੀ ਪਰਿਪੂਰਨ ਸਮਾਇਆ ਪ੍ਰਤੱਖ ਨਜ਼ਰੀ ਆਉਂਦਾ ਹੈ। ਐਸੀ ਪ੍ਰਤੱਖ ਦੇਖਣੀ ਦੇਖ ਕੇ ਹੀ ਅਤੇ ਅੰਤਰ ਵਿਸੇਖ ਕੇ ਹੀ ਇਹ ਕਹਿਣਾ ਬਣਦਾ ਹੈ ਕਿ ਅਕਾਲ ਪੁਰਖ ਹੈ। ਐਵੇਂ ਅਖੌਤੀ ਆਖਣ ਭਾਖਣ ਵਿੱਚ ਕੋਈ ਸਵਾਦ ਨਹੀਂ। ਇਹ ਉੱਪਰਲਾ ਵਿਚਾਰ ਇਸ ਅਗਲੇ ਵਾਕ ਦੀ ਢੁਕਵੀਂ ਵਿਆਖਿਆ ਹੈ। ਯਥਾ ਗੁਰਵਾਕ ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦਸਵਾਂ ਇੱਕ ਓਅੰਕਾਰ ਸਤ ਗੁਰਪ੍ਰਸਾਦ। ਨਿਕਟ ਵਸੈ ਦੇਖੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਵਿਣ ਭੈ ਪਿਆ ਭਗਤ ਨ ਹੋਈ, ਸ਼ਬਦ ਰਤੇ ਸਦਾ ਸੁਖ ਹੋਈ। ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ ਰਹਾਓ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ, ਕਥ ਕਹਿਣੇ ਤੇ ਰਹੇ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਗਿਆਨ ਧਿਆਨ ਸਭ ਗੁਰ ਤੇ ਹੋਈ, ਸਾਚੀ ਰਹਿਤ ਸਾਚਾ ਮਨ ਸੋਈ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਮੋ ਭੁੱਲੇ ਥਾਉ ਨਾ ਕੋਈ। ਮਨ ਮਾਇਆ ਬੰਦਿਓ ਸਰ ਜਾਲ, ਘਟ ਘਟ ਵਿਆਪ ਰਹਿਓ ਬਿਖ ਨਾਲ, ਜੋ ਆਂਜੈ ਸੋ ਦੀਸੈ ਕਾਲ, ਕਾਰਜ ਸੀਧੋ ਹਿਰਦੈ ਸੰਭਾਲ। ਸੋ ਗਿਆਨੀ ਜਿਨ ਸ਼ਬਦ ਲਿਵ ਲਾਈ, ਮਨਮੁਖ ਹੋਮੈ ਪਤ ਗਵਾਈ, ਆਪੇ ਕਰਤੈ ਭਗਤ ਕਰਾਈ, ਗੁਰਮੁਖ ਆਪੇ ਦੇ ਵਡਿਆਈ। ਰਹਿਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾ ਝੂਠੇ ਕੁਚਲ ਕਛੋਤ, ਬੇਦ ਪੁਕਾਰੈ ਭਗਤ ਸਰੋਤ, ਸੁਣ ਸੁਣ ਮਾਨੈ ਵੇਖੈ ਜੋਤ। ਸ਼ਾਸਤਰ ਸਿਮ੍ਰਿਤ ਨਾਮ ਦ੍ਰਿੜਾਮੰ, ਗੁਰਮੁਖ ਸ਼ਾਂਤ ਉੱਤਮ ਕਰਾਮੰ, ਮਨਮੁਖ ਜੋਨੀ ਦੁੱਖ ਸਹਾਮੰ, ਬੰਧਨ ਟੂਟੇ ਇੱਕ ਨਾਮ ਵਸਾਮੰ। ਮੰਨੇ ਨਾਮ ਸੱਚੀ ਪਤ ਪੂਜਾ, ਕਿਸ ਵੇਖਾਂ ਨਾਹੀ ਕੋ ਦੂਜਾ, ਦੇਖ ਕਹੋ ਭਾਵੈ ਮਨ ਸੋਏ, ਨਾਨਕ ਕਹੈ ਅਵਰ ਨਹੀਂ ਕੋਏ। ਆਮ ਅਲਪਗ ਇਨਸਾਨ ਵਾਹਿਗੁਰੂ ਭਗਵਾਨ ਦੀ ਗਤਮਿਤ ਨਹੀਂ ਜਾਣ ਸਕਦੇ। ਉਹ ਅਲਪਗ ਇਨਸਾਨੀ ਅਕਲ ਦੀ ਗਤਮਿਤ ਮਿਲਣੀ ਸ਼ਕਤੀਓਂ ਬਾਹਰਾ ਅਵਿਗਤ ਹੈ, ਗਿਣਤੀ ਮਿਣਤੀ ਵਾਲੀ ਸਾਇੰਟਿਫਿਕ ਬੁੱਧੀਓਂ ਅਬੁੱਧ ਹੈ, ਅਬੁੱਝ ਹੈ, ਅਗਿਣਤ ਹੈ। ਉਸ ਦੀ ਥਾਂ ਕਿਸੇ ਨੂੰ ਨਹੀਂ ਆ ਸਕਦੀ, ਉਹ ਅਥਾਹ ਹੈ। ਪਰ ਇਹ ਨਹੀਂ ਕਹਿ ਸਕਦੇ ਕਿ ਉਹ ਹੈ ਹੀ ਨਹੀਂ। ਉਹ ਸਗਲਿਆਂ ਜੀਵਾਂ ਜਨਤਾ ਮਝਾਰ ਵੀ ਹੈ, ਬਾਰ ਵਾਰ ਵੀ ਹੈ, ਸਭ ਦਾ ਦਾਤਾਰ ਹੈ, ਅਣ ਮੰਗਿਆਂ ਦਾਨ ਦਿੰਦਾ ਹੈ, ਸਭ ਜੀ ਜੰਤ ਉਸ ਦੇ ਮੰਗਤੇ ਜਾਚਕ ਹਨ, ਜਾਚਕਾਂ ਮੰਗਤ ਜਨਾਂ ਨੂੰ ਮੰਗਿਆਂ ਦਾਨ ਵੀ ਦਿੰਦਾ ਹੈ। ਜਾਚਨਾ ਅਰਦਾਸ ਸਭ ਦੀ ਸੁਣਦਾ ਹੈ, ਇਸ ਕਰਕੇ ਨੇੜੇ ਹੂ ਤੋਂ ਨੇੜੇ ਹੈ, ਦੂਰ ਨਹੀਂ, ਸਭ ਦੇ ਸੰਗ ਵਸਦਾ ਹੈ। ਦ੍ਰਿਸ਼ਟੇ ਜਨਾਂ ਨੂੰ ਜ਼ਾਰਾ ਦ੍ਰਿਸ਼ਟੀ ਆਉਂਦਾ ਹੈ, ਆਪਣੇ ਭਗਤਾਂ ਦੇ ਵਸਗਤ ਹੋ ਕੇ ਉਹਨਾਂ ਨੂੰ ਗਲਵਕੜੀ ਪਾ ਕੇ ਆ ਮਿਲਦਾ ਹੈ। ਘੱਟ ਅੰਤਰ ਹੀ ਪ੍ਰਗਟ ਪ੍ਰਜਵਲਿਤ ਹੋ ਕੇ ਸੱਚੀ ਮੇਲ ਮਿਲਾਉਣੀ ਮਿਲਦਾ ਹੈ। ਐਸੇ ਤਰੁੱਠ ਕੇ ਮਿਲਣਹਾਰ ਪ੍ਰੀਤਮ ਵਾਹਿਗੁਰੂ ਦੀ ਮਹਿਮਾ ਮਿਣੀ ਜਾ ਸਕੇ ਤਾਂ ਕਿਸ ਬਿਦ ਮਿਣੀ ਜਾਵੇ। ਜਿਨ੍ਹਾਂ ਉੱਪਰ ਉਹ ਐਸੀ ਕਿਰਪਾ ਕਰਕੇ ਤਰੁੱਠਦਾ ਵਰਦਾ ਹੈ, ਤਿਨ੍ਹਾਂ ਭਗਤਾਂ ਸੰਤਾਂ ਸਾਧਾਂ ਦੇ ਚਰਨਾਂ 'ਤੇ ਸੀਸ ਧਰੀ ਰੱਖੀਏ। ਇਹੋ ਦਾਨ ਮਾਨ ਗੁਰੂ ਘਰੋਂ, ਗੁਰੂ ਦੁਆਰਿਓਂ, ਗੁਰੂ ਨਾਨਕ ਦੇ ਦਰੋਂ ਸਦਾ ਜਾਚੀਏ ਬਾਛੀਏ। ਇਉਂ ਵਾਹਿਗੁਰੂ ਦੀ ਪ੍ਰਤੱਖ ਹੋਂਦ ਹਸਤੀ ਦਾ ਨਜ਼ਾਰਾ ਆਪਣੀ ਅੱਖੀਂ ਪੇਖੀਂ ਵਿਸੇਖੀ ਦਾ ਹੈ, ਜੈਸਾ ਕਿ ਇਹ ਗੁਰਵਾਕ ਸਾਖਾ ਭਰਦਾ ਹੈ। ਅਵਿਗਤ ਅਗਣਤ ਅਥਾਹ ਠਾਕੁਰ ਸਗਲ ਮੰਜੇ ਬਾਹਰਾ, ਸਰਬ ਜਾਚਕ ਏਕ ਦਾਤਾ ਨਹਿ ਦੂਰ ਸੰਗੀ ਜਾਹਰਾ, ਵਸ ਭਗਤ ਥੀਆ ਮਿਲੇ ਜੀਆ ਤਾਂ ਕੀ ਉਪਮਾ ਕਿਤਗਨੀ, ਇਹੋ ਦਾਨ ਮਾਨ ਨਾਨਕ ਪਾਏ ਸੀਸ ਸਾਧਾਂ ਧਰ ਚਰਨੀ। ਆਸਾ ਮਹੱਲਾ ਪੰਜਵਾਂ। ਜਿਨ੍ਹਾਂ ਨੂੰ ਗੁਰੂ ਨਾਨਕ ਦੇ ਦਰ ਘਰ ਤੋਂ ਸੱਚੇ ਨਾਮ ਮੰਤਰ ਦੀ ਵਡਾਈ ਮਿਲੀ ਹੈ, ਤਿਨ੍ਹਾਂ ਦੀ ਗਹਿਣ ਗਤ ਕੁਛ ਨਹੀਂ ਕਹੀ ਜਾ ਸਕਦੀ। ਐਸੇ ਸੰਤ ਜਨ ਨਾਮ ਜਪ ਜਪ ਤ੍ਰਿਪਤ ਅਘਾਏ ਰਹਿੰਦੇ ਹਨ। ਨਾਮ ਅਭਿਆਸ ਦੀ ਗੁਰਮਤ ਦਰਸਾਈ ਕਮਾਈ ਕਰ ਤਿਨ੍ਹਾਂ ਨੂੰ ਨਾਮ ਲਾਲ ਅਮੋਲਾ ਲਾਲ ਹੋ ਕੇ ਅੰਤਰ ਹੀ ਪੁਕਰਿਆ ਰਸ ਜੋ ਤਕਰਿਆ ਰਹਿੰਦਾ ਹੈ। ਇਸ ਜੋਤ ਜੋ ਤਕਰੀ ਜਗਣਤਾ ਦੀ ਦਸ਼ਾ ਅੰਦਰ ਨਾਮ ਸੱਚਮੁੱਚ ਅਗਾਹ ਅਤੋਲਾ ਹੈ। ਨਾਮ ਦੀ ਇਸ ਅਗਾਹ ਅਤੋਲਤਾ ਵਾਲੀ ਪ੍ਰਕਾਸ਼ ਪ੍ਰਜਵਲਤਾ ਵਿੱਚ ਤ੍ਰਿਬੁੱਡ ਹੋ ਕੇ ਹੀ ਨਾਮੀ ਵਾਹਿਗੁਰੂ ਅਕਾਲ ਪੁਰਖ ਦੀ ਅਗਾਧਤਾ ਅਤੋਲਤਾ ਦਾ ਕਿੰਚਿਤ ਮਾਤਰ ਅੰਦਾਜ਼ਾ ਲੱਗ ਸਕਦਾ ਹੈ ਅਤੇ ਪਤਾ ਲੱਗਦਾ ਹੈ ਕਿ ਸੱਚਮੁੱਚ ਉਹ ਅਵਿਗਤ ਹੈ। ਇਸ ਅਵਿਗਤ ਦਾ ਤੱਤ ਗਿਆਨ ਗੁਰਮੁਖ ਜਨਾਂ ਨਾਮ ਅਭਿਆਸੀਆਂ ਨੂੰ ਹਸਤਾਮਲ ਵੱਤ ਪ੍ਰਗਟ ਹੋਏ ਆਉਂਦਾ ਹੈ। ਜਿਨ੍ਹਾਂ ਸੰਤ ਜਨਾਂ ਗੁਰਮੁੱਖਾਂ ਦਾ ਇਸ ਬਿਧ ਅਵਿਗਤ ਸਿਉ ਮਨ ਮਾਨਿਆ ਹੈ, ਉਹ ਸਾਰੇ ਹੀ ਪਰਿਪੂਰਨ ਪਾਰ ਬ੍ਰਹਮ ਅਗੰਮ ਨੂੰ ਆਪਣੇ ਧਿਆਨ ਅੰਦਰ ਹੀ ਪ੍ਰਤੱਖ ਦੇਖਦੇ ਹਨ ਅਤੇ ਪੇਖ ਵਿਗਸ ਦੇ ਵਿਗਸਾਉਂਦੇ ਹਨ। ਐਸੀ ਉੱਚ ਪਦਵੀ ਨੂੰ ਪਾ ਕੇ ਵੀ ਸੰਕਲਪ ਮਾਤਰ ਵੀ ਉਹਨਾਂ ਨੂੰ ਇਹ ਫੁਰਨਾ ਨਹੀਂ ਫੁਰਦਾ ਸੂਖਸ਼ਮ ਤੋਂ ਸੂਖਸ਼ਮ ਅਭਿਮਾਨ ਅਹੰਕਾਰ ਦਾ ਕਿ ਪਰਮੇਸ਼ਰ ਉਹਨਾਂ ਨੇ ਪਾ ਲਿਆ ਹੈ। ਇਸ ਪਰਮ ਪਦ ਨੂੰ ਪਾਏ ਕੇ ਤਿਨ੍ਹਾਂ ਦਾ ਇਸ ਜਾਮੇ ਅੰਦਰ ਹੀ ਨੇਚਲ ਥਾਨ ਵਿੱਚ ਵਾਸਾ ਹੋ ਜਾਂਦਾ ਹੈ। ਇਉਂ ਨੇਚਲ ਠਾਣੇ ਠਿਕਾਣੇ ਵਾਲਾ ਮਹਿਲ ਪਛਾਨਣਾ ਗੁਰੂ ਕੇਵਲ ਗੁਰੂ ਦੇ ਪ੍ਰਤਾਪ ਕਰਕੇ ਹੀ ਹੋ ਸਕਦਾ ਹੈ। ਇਸ ਮਹਿਲ ਅੰਦਰ ਗੁਰੂ ਅਤੇ ਵਾਹਿਗੁਰੂ ਅਕਾਲ ਪੁਰਖ ਦੋਹਾਂ ਨਾਲ ਹੀ ਮੇਲ ਹੋਇਆ ਰਹਿੰਦਾ ਹੈ। ਮੇਲ ਵੀ ਸੱਚੜਾ ਮੇਲ, ਇਸ ਮੇਲ ਮਿਲਾਉਣੀ ਦਾ ਸੁਹਾਗ ਭਾਗ ਮਾਣਦਿਆਂ ਅਹਿਨਸ ਜਾਗ ਸੁਜਾਗੇ ਰਹੀਦਾ ਹੈ ਅਤੇ ਜਾਗ ਸੁਜਾਗੇ ਸਾਵਧਾਨਤਾ ਪਾਗੇ ਹੋਏ ਵਾਹਿਗੁਰੂ ਦੀ ਸਿਮਰਨ ਰੂਪੀ ਸੇਵਾ ਵਿਖੇ ਸਗੋਂ ਹੋਰ ਅਭੀਚ ਰੰਗਾਂ ਵਿੱਚ ਤਤਪਰ ਹੋਈਦਾ ਹੈ। ਇਹ ਆਤਮ ਵਿਵਸਥਾ ਪੂਰਨ ਤ੍ਰਿਪਤ ਅਘਾਮਨੀ ਸਹਿਜ ਸਮਾਧ ਸਮਾਵਨੀ ਅਵਸਥਾ ਹੁੰਦੀ ਹੈ। ਇਹ ਸਦਾ ਅਸਥਿਰ ਹਰ ਭੰਡਾਰ ਗੁਰੂ ਨਾਨਕ ਸਾਹਿਬ ਦੇ ਦਰੋਂ ਦਰਬਾਰੋਂ ਹੀ ਹੱਥ ਆਉਂਦਾ ਹੈ ਯਥਾ ਗੁਰਵਾਕ। ਮਾਰੂ ਮਹੱਲਾ ਪੰਜਵਾਂ ਤ੍ਰਿਪਤ ਅਘਾਏ ਸੰਤਾ ਗੁਰ ਜਾਨੇ ਜਿਨ ਮੰਤਾ ਤਾਂ ਕਿ ਕਿਛ ਕਹਿਣ ਨਾ ਜਾਈ ਜਾ ਕੋ ਨਾਮ ਵਡਾਈ। ਲਾਲ ਅਮੋਲਾ ਲਾਲੋ ਅਗਾਹ ਅਤੋਲਾ ਨਾਮੋ ਰਹਾਉ ਅਵਗਤ ਸਿਉ ਮਾਨਿਆ ਮਾਨੋ ਗੁਰਮੁਖ ਤੱਤ ਗਿਆਨੋ ਪੇਖਤ ਸਗਲ ਧਿਆਨੋ ਤਜਿਓ ਮਨ ਤੇ ਅਭਿਮਾਨੋ। ਨਿਹਚਲ ਤਿਨਕਾ ਠਾਣਾ ਗੁਰ ਤੇ ਮਹਿਲ ਪਛਾਣਾ ਅਨ ਦਿਨ ਗੁਰਮਿਲ ਜਾਗੇ ਹਰ ਕੀ ਸੇਵਾ ਲਾਗੇ। ਪੂਰਨ ਤ੍ਰਿਪਤ ਅਘਾਏ ਸਹਿਜ ਸਮਾਧ ਸੁਭਾਏ ਹਰ ਭੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਇਆ। ਜਿਸ ਵਾਹਿਗੁਰੂ ਨੂੰ ਅਵਿਗਤ ਗਹਿਣ ਗਤ ਵਿੱਚ ਨਾ ਆਉਣ ਵਾਲਾ ਜਾਣ ਕੇ ਸ਼ਰਧਾਹੀਨ ਲੋਕ ਕੋਰੇ ਨਾਸਤਕ ਹੋ ਬੈਠਦੇ ਹਨ ਉਸ ਅਵਿਗਤ ਦੀ ਗਤ ਗੁਰੂ ਘਰ ਦੇ ਗੁਰਮੁਖ ਜਨਾਂ ਨੇ ਜਾਣੀ ਹੈ। ਪਰ ਤਾਂ ਜਾਣੀ ਹੈ ਜਾਂ ਸ਼ਬਦ ਗੁਰਮੰਤਰ ਦੀ ਅਤੁੱਟ ਅਭਿਆਸ ਕਮਾਈ ਕੀਤੀ ਹੈ, ਐਵੇਂ ਨਹੀਂ। ਗੁਰ ਸ਼ਬਦ ਦੁਆਰਾ ਜਾਣੀ ਪਛਾਣੀ ਹੋਈ ਅਵਿਗਤ ਦੀ ਗਤ ਗੁਰਮੁਖ ਜਨਾਂ ਨੂੰ ਏਕੋ ਰਵ ਰਿਹਾ ਨਿਰਬਾਨੀ ਤਾਈਂ ਪ੍ਰਤੱਖ ਲਖਾਉਂਦੀ ਹੈ। ਤਿਨ੍ਹਾਂ ਨੂੰ ਇੱਕ ਅਕਾਲ ਪੁਰਖ ਸਾਰੇ ਪਰਿਪੂਰਨ ਰਵ ਰਿਹਾ ਦਿਖਾਈ ਦਿੰਦਾ ਹੈ, ਜਿਨ੍ਹਾਂ ਗੁਰਮੁੱਖਾਂ ਨੇ ਇਸ ਪ੍ਰਤੱਖ ਪ੍ਰਗਟ ਸਰੂਪ ਵਿੱਚ ਅਵਿਗਤ ਦੀ ਗਤ ਜਾਤੀ ਹੈ। ਤਿਨ੍ਹਾਂ ਦੇ ਦਸਮ ਦੁਆਰ ਦਿਨ ਰਾਤੀ ਅਨਹਦ ਸ਼ਬਦ ਵੱਜਦਾ ਰਹਿੰਦਾ ਹੈ ਯਥਾ ਗੁਰਵਾਕ। ਅਨਹਦ ਸ਼ਬਦ ਵੱਜੈ ਦਿਨ ਰਾਤੀ ਅਵਿਗਤ ਕੀ ਗਤ ਗੁਰਮੁਖ ਜਾਤੀ ਤੋ ਜਾਨੀ ਜਾਂ ਸ਼ਬਦ ਪਛਾਨੀ ਏਕੋ ਰਵ ਰਹਿਆ ਨਿਰਬਾਨੀ। ਰਾਮ ਕਲੀ ਮਹੱਲਾ ਪਹਿਲਾ।